ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਹਰਗੋਪਾਲ ਬਿਸ਼ੰਬਰ ਦਾਸ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 6. ਇਉਂ ਬਣਕ ਬਿਰਤੀ ਵਾਲਾ ਹਰਗੋਪਾਲ ਬੇਸਿੱਧਕੀ ਦੇ ਹੱਥ ਵਿਕ ਗਿਆ, ਪਰ ਆਪਣੇ ਜਾਣੇ ਖੁਸ਼ੀ ਹੋ ਹੋ ਕੇ ਤੁਰ ਪਿਆ ਦੇਸ਼ ਨੂੰ। ਰਸਤੇ ਵਿੱਚ ਇੱਕ ਵੱਡਾ ਨਗਰ ਆਇਆ। ਜਾਪਦਾ ਹੈ ਕਿ ਇਹ ਨਗਰ ਦਿੱਲੀ ਸੀ, ਜਿੱਥੇ ਸੋਨੇ ਅਤੇ ਜਵਾਹਰਾਤ ਦਾ ਵਪਾਰ ਉਸ ਸਮੇਂ ਬਹੁਤ ਸੀ। ਇੱਥੇ ਕੁਛ ਦਿਨ ਹਰਗੋਪਾਲ ਰਿਹਾ। ਉਹ 600 ਅਤੇ ਹੋਰ ਤਨ ਜੋ ਪਾਸ ਸੀ ਉਸਨੇ ਉੱਥੋਂ ਰਤਨ ਖਰੀਦ ਕਰ ਲਏ ਅਤੇ ਫਿਰ ਅੱਗੇ ਨੂੰ ਤੁਰ ਪਿਆ। ਉਜੈਨ ਲਗਭਗ ਦਿੱਲੀ ਤੋਂ 400 ਮੀਲ ਹੈ, ਸੋ ਉਸਨੂੰ ਕਈ ਦਿਨ ਸਫ਼ਰ ਵਿੱਚ ਲੱਗੇ। ਜਦੋਂ ਉਜੈਨ 200-250 ਮੀਲ ਰਹਿ ਗਿਆ ਤਾਂ ਇੱਕ ਨਗਰ ਆਇਆ, ਉਸਦਾ ਨਾਮ ਸੀ ਪਾਲੀ। ਇੱਥੇ ਇਸਨੇ ਖਰੀਦੇ ਹੋਏ ਰਤਨ ਵੇਚ ਦਿੱਤੇ, 3000 ਨਫ਼ਾ ਕੀਤਾ ਜਾਂ ਵਟਕ ਹੋਈ। ਹੁਣ ਆਪਣੇ ਜਣੇ ਬਹੁਤ ਨਫ਼ੇਵੰਦਾ ਕੰਮ ਕਰਕੇ ਬਣੀਆਂ ਘਰਾਂ ਨੂੰ ਤੁਰ ਪਿਆ। ਲਿਖਿਆ ਹੈ ਕਿ ਜੋ ਪ੍ਰਸ਼ਾਦ ਗੁਰੂ ਕਾ ਇਹ ਲੈ ਤੁਰਿਆ ਸੀ, ਰਸਤੇ ਵਿੱਚ ਇੱਕ ਦਿਨ ਖੋਲ੍ਹ ਕੇ ਡਿੱਠੋਸ ਤਾਂ ਇਸਨੂੰ ਉਹ ਮਾਸ ਹੋ ਪਾਸਿਆ ਸੀ, ਜਿਸ ਤੋਂ ਗੁਰਾਂ ਵੱਲੋਂ ਹੋਰ ਉਦਾਸੀ ਵੱਧ ਗਈ ਸੀ। ਸੰਨੇ ਸੰਨੇ ਇਹ ਘਰ ਪੁੱਜ ਗਿਆ, ਪਰਿਵਾਰ ਨੂੰ ਮਿਲਿਆ। ਸਭ ਦੇ ਮਨ ਖੁਸ਼ੀ ਸੀ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਅਤੇ ਦੀਖਿਅਤ ਹੋ ਕੇ ਸਪੁੱਤਰ ਆ ਰਿਹਾ ਹੈ, ਸਤਸੰਗ ਦਾ ਸਵਾਦ ਘਰ ਵਿੱਚ ਵਧੇਗਾ। ਹਰਗੋਪਾਲ ਵੀ ਬੜੇ ਚਾਅ ਵਿੱਚ ਸੀ, ਪਰ ਉਸਨੂੰ ਚਾਅ ਸੀ ਧਨ ਦੇ ਨਫ਼ੇ ਦਾ, ਅਤੇ ਪਰਿਵਾਰ ਨੇ ਜਾਤਾ ਇਸਨੂੰ ਚਾਅ ਹੈ ਸੱਚੇ ਧਨ ਦੀ ਪ੍ਰਾਪਤੀ ਦਾ। ਬਿਸ਼ਵੰਬਰ ਦਾਸ ਸਿੱਧਕੀ ਸਿੱਖ ਸੀ, ਇਹ ਨਾਮ ਵਿੱਚ ਲੱਗਾ ਹੋਇਆ ਆਤਮ ਸੁੱਖ ਦਾ ਜਾਣੂ ਸੀ। ਇਹਦਾ ਹੱਥ ਦਾਨ ਵੱਲ ਸੁੱਤੇ ਹੀ ਪੈਂਦਾ ਸੀ। ਇਸ ਦੇ ਹੱਥੋਂ ਸਹਿਜ ਸੁਭਾਅ ਪੀੜਾ ਦੂਰ ਆਉਂਦੀਆਂ ਸਨ। ਇਸਨੂੰ ਨਾਮ ਦੇ ਸੁੱਖ ਦਾ ਪਤਾ ਸੀ, ਇਸ ਕਰਕੇ ਪੁੱਤਰ ਦੀ ਖੁਸ਼ੀ ਨੂੰ ਦੇਖ ਦੇਖ ਕੇ ਇਹ ਖੁਸ਼ ਹੁੰਦਾ ਸੀ, ਪਰ ਨਾਲ ਹੀ ਪੁੱਤਰ ਦਾ ਪ੍ਰਭਾਵ ਸਫਾ ਨਾ ਤੱਕ ਕੇ ਕੁਛ ਸੋਚੀ ਪੈ ਜਾਂਦਾ ਸੀ। ਪੁੱਤਰ ਉਤਾਵਲਾ ਸੀ ਕਿ ਪਿਤਾ ਮੇਰੀ ਕਮਾਈ ਦੀ ਗੱਲ ਪੁੱਛੇ ਅਤੇ ਸੁਣੇ। ਪਿਤਾ ਉਤਾਵਲਾ ਸੀ ਸਤਿਗੁਰ ਦੇ ਸੁਨੇਹੇ ਅਤੇ ਹਾਲ ਸੁਣਨ ਅਤੇ ਦਾਤਾਂ ਲੈਣ ਨੂੰ। ਪਿਤਾ ਨੇ ਸਤਿਗੁਰਾਂ ਦੀ ਸੁਖਸਾਂਦ ਪੁੱਛੀ, ਪੁੱਤਰ ਨੇ ਦੱਸੀ, ਪਰ ਸੁਰ ਕੁਛ ਨੀਵੀਂ ਜਿਹੀ ਸੀ। ਫਿਰ ਪਿਤਾ ਨੇ ਪ੍ਰਸ਼ਾਦ ਪੁੱਛਿਆ ਤਾਂ ਜ਼ਰਾ ਕੁ ਨੱਕ ਸੰਗੋੜਦਿਆਂ ਪੁੱਤ ਨੇ ਪ੍ਰਸ਼ਾਦ ਲਿਆ ਦਿੱਤਾ, ਜਾਂ ਖੋਲ੍ਹਿਆ ਤਾਂ ਉਹ ਸਵੱਛ ਕੜਾ ਪ੍ਰਸ਼ਾਦ ਸੀ, ਜੋ ਮੁਸ਼ਕਿਆ ਉਲਿਆ ਨਹੀਂ ਸੀ। ਪਿਤਾ ਨੇ ਪ੍ਰਸ਼ਾਦ ਵਰਤਾਇਆ ਤਾਂ ਜਿਉਂ ਕਾ ਤਿਉਂ ਅਨਵਿਗੜਿਆ ਪ੍ਰਸ਼ਾਦ ਸਹੀ ਹੋਇਆ। ਹੁਣ ਪਹਿਲੀ ਚੋਪ ਪਈ ਮੁੜ ਕੇ ਮਨ ਦੇ ਸਿੱਧਕ ਵਾਲੇ ਪਾਸੇ ਠੱਸਾ ਖਾਣ ਦੀ। ਹੈਂ, ਇਹ ਤਾਂ ਮੈਂ ਮਾਸ ਡਿੱਠਾ ਸੀ, ਭਲਾ ਉਹ ਮੇਰੇ ਮਨ ਦਾ ਭੁਲੇਵਾ ਹੀ ਸਹੀ। ਇਹ ਇੰਨਾ ਚਿਰ ਕਿਕੋ ਨਾ ਵਿਗੜਿਆ। ਕਰਾਮਾਤ, ਹਾਂ ਕਰਾਮਾਤ ਹੈ ਕੁਛ ਉਸ ਗੁਰੂ ਵਿੱਚ। ਫਿਰ ਬਿਰਤੀ ਸੰਸੇ ਵੱਲ ਗਈ, ਪਰ ਚਲੋ ਅਸਾਂ ਕੀ ਲੈਣਾ ਹੈ। ਧਨ ਮੋੜ ਲਿਆ, ਵਧਾ ਲਿਆ, ਸਫ਼ਰ ਕੀਤਾ, ਸਕਾਰਤ ਹੋਇਆ, ਬਾਣੀਆਂ ਪੁੱਤਰ ਹਾਂ, ਡਿੱਗ ਪਿਆ ਤਾਂ ਵੀ ਕੁਛ ਵੇਖ ਕੇ ਹੀ ਡਿੱਗਾ ਜਾਣ। ਇਸ ਤਰ੍ਹਾਂ ਦੇ ਮਨੋਵਾਦ ਵੀ ਸੀ ਕਿ ਪਿਤਾ ਨੇ ਹੋਰ ਹਾਲ ਪੁੱਛੇ, ਉਸ 'ਤੇ ਮਿਹਰ ਹੋਈ ਕਿ ਨਾ। ਇਹ ਗੱਲ ਪੁੱਛੀ ਤਾਂ ਹਰਗੋਪਾਲ ਨੂੰ ਸਾਰੇ ਹਾਲ ਦੱਸਣੇ ਪਏ। ਹੌਲੀ ਹੌਲੀ ਸਿੱਧਕ ਬੇਸਿੱਧਕੀ ਡੋਲਣ ਟਿੱਕਣ ਡੋਲਣ ਦੇ ਸਾਰੇ ਹਾਲ ਪਿਤਾ ਨੇ ਸੁਣੇ। ਤੁਰਨ ਵੇਲੇ ਪੁੱਤਰ ਦਾ ਸਿੱਧਕ ਵੀ ਤੁਰਨਾ ਸੁਣ ਕੇ ਖੁਸ਼ ਹੋਇਆ, ਪਰ ਜਦ ਉਸਨੇ ਆਪਣੀ ਅਕਲਵੰਦੀ ਸੁਣਾਈ ਕਿ ਮੈਂ ਚਮਕੌਰ ਅਪੜ ਕੇ ਆਪਣੀ ਕੀਤੀ ਮੂਰਖਤਾ ਦੀ ਸੋਝੀ ਪਾ ਲਈ, ਤਾਂ ਮੈਂ ਗੁਰੂ ਕਾ ਬਚਨ, ਜਿਸ ਦਾ ਨਾ ਰੂਪ ਨਾ ਰੰਗ ਨਾ ਕੀਮਤ ਨਾ ਕੂਦ ਕੁਛ ਸੀ, ਇੱਕ ਮੂਰਖ ਪਾਸ ਵੇਚ ਦਿੱਤਾ ਅਤੇ ਆਪਣਾ 500 ਅਤੇ ਆਪ ਦਾ ਸੋ ਵੀ ਮੋੜ ਲਿਆ ਅਤੇ 5 ਰੁਪਏ ਵਿਆਜ ਦੇ ਵੀ ਲੈ ਲਏ। ਤਾਂ ਬਿਸ਼ਵੰਬਰ ਨੇ ਠੰਡਾ ਸਾਹ ਲਿਆ ਅਤੇ ਹੌਕਾ ਭਰ ਕੇ ਬੋਲਿਆ, ਪੁੱਤਰ ਤੈਨੂੰ ਸੱਚ ਵਿਆਜਣ ਟੋਰਿਆ ਸੀ, ਤੂੰ ਕੱਚ ਖਰੀਦ ਲਿਆਇਓ। ਅੱਖੀਂ ਤੂੰ ਪਰਚਾ ਵੀ ਡਿੱਠਾ, ਫਿਰ ਵੀ ਤੇਰਾ ਹਿਰਦਾ ਡੋਲ ਗਿਆ। ਹਾਏ ਕਬੀਰ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਈ ਜਿਉਂ ਬਾਂਸ ਬਜਾਈਏ ਫੂਕ। ਫਿਰ ਮਾਂ ਨੇ ਦੁੱਖ ਦਾ ਹਾਵਾ ਪਾਰਿਆ, ਸੁਨ ਕੁਕਰਮ ਤੈ ਮਾਤ ਦੁਖਾਰੀ, ਸੁਤ ਕਿਉਂ ਭਾ ਗੁਰਬਚ ਬਿਵਹਾਰੀ, ਕਿਉਂ ਨਾ ਪ੍ਰਤੀਤ ਭਈ ਉਰ ਤੇਰੇ ਪੂਰਨ ਪੁਰਖ ਪਿਤਾ ਤੋਂ ਹੇਰੇ। ਮਾਤ ਪਿਤਾ ਦੀ ਝਿੜਕ ਸੁਣ ਕੇ ਹਰਗੋਪਾਲ ਨੂੰ ਕੁਛ ਰਿਸ ਆਈ। ਆਖਣ ਲੱਗਾ ਮੈਂ ਕੀ ਕਰਾਂ, ਮੈਨੂੰ ਬਾਹਰਲੀ ਕਿਰਿਆ ਪਸੰਦ ਨਾ ਆਈ, ਮੇਰਾ ਸਿੱਧਕ ਡੋਲ ਗਿਆ ਗੁਰੂ ਕੀ ਅਤੇ ਮਹਾਂਪ੍ਰਸ਼ਾਦ ਕੀ। ਸੋ ਮੈਂ ਅਕਲ ਕੀਤੀ, ਦਿੱਤਾ ਧਨ ਮੋੜ ਲਿਆ ਅਤੇ ਤੁਸੀਂ ਖੁਸ਼ ਹੋ ਸੋ ਸੁਣ ਕੇ ਕਿ ਮੈਂ ਉਸੇ ਧਨ ਨਾਲ ਰਤਨਾਂ ਦਾ ਵਪਾਰ ਕੀਤਾ ਅਤੇ 3,000 ਖੱਟ ਲਿਆਇਆ ਹਾਂ। ਆ ਲਓ ਥੈਲੀਆਂ, ਇਹਨਾਂ ਨਾਲ ਤਾਂ 1,000 ਕੰਮ ਸਰੇਗਾ, ਬਚਨ ਨਾਲ ਕੀ ਸਰਨਾ ਸੀ। ਇਹ ਸੁਣ ਕੇ ਪਿਤਾ ਨੇ ਕਿਹਾ, ਹੇ ਸੁਤ ਕੂਰੋ ਤਨ ਹੋਵੈ ਨਾਸ਼, ਕਹਾਂ ਦਰਬ ਕੋ ਉਰ ਅਹੰਕਾਰ, ਜਿਸ ਕੋ ਬਿਨਸਤ ਲਗੇ ਨਾ ਬਾਰ, ਸਾਚਾ ਸਤਿਗੁਰ ਪੂਰਨ ਮੇਰਾ, ਤੈਂ ਦੁਰਾਸ ਤਰ ਉਰ ਮੈਂ ਹੇਰਾ, ਬੁੱਧ ਉਤਾਵਲੀ ਹੈ ਬਹੁ ਤੇਰੀ, ਮਤ ਨਿੰਦਾ ਕਰ ਸ੍ਰੀ ਪ੍ਰਭ ਕੇਰੀ। ਇਸ ਤਰ੍ਹਾਂ ਦੇ ਬਚਨ ਕਹਿ ਕੇ ਬਹੁਤ ਸਮਝਾਇਆ, ਪਰ ਮਾਇਆ ਪ੍ਰਾਪਤੀ ਅਤੇ ਅਕਲ ਦੀ ਹੈਂਕੜ ਨੇ ਉਸਨੂੰ ਕੁਛ ਨਾ ਮੰਨਣ ਦਿੱਤਾ। ਸਗੋਂ ਨੇਤ ਐਸੀ ਹੋਈ ਕਿ ਜਿਉਂ ਜਿਉਂ ਉਹ ਵਿਹਾਰ ਕਰੇ ਧਨ ਵਧੇ। ਥੋੜ੍ਹੇ ਚਿਰ ਵਿੱਚ ਉਹ 3,000 10,000 ਬਣ ਗਿਆ। ਹੁਣ ਇਹ ਕਾਮਯਾਬੀ ਉਸਨੂੰ ਹੋਰ ਹੈਂਕੜ ਵਿੱਚ ਪਾ ਗਈ। ਪਰੰਤੂ ਕੁਛ ਸਮਾਂ ਕਾਮਯਾਬੀ ਦਾ ਲੰਘ ਕੇ ਫਿਰ ਘਾਟੇ ਦੀ ਵਾਰੀ ਆ ਗਈ। ਹੌਲੇ ਹੌਲੇ ਪੈਰ ਪਿੱਛੇ ਪੈਣ ਲੱਗਾ, ਇਤਨਾ ਕਿ ਸਭ ਕੁਛ ਘਾਟਿਆਂ ਵਿੱਚ ਰੁੜ ਗਿਆ। ਉਹ ਅਕਲ ਜੋ ਖੜਦੀ ਸੀ ਅਤੇ ਸੋਚਦੀ ਸੀ ਕਿ ਸਭ ਮੇਰਾ ਪ੍ਰਤਾਪ ਹੈ, ਹੁਣ ਦੇਖਦੀ ਹੈ ਕਿ ਉਹ ਅਕਲ ਹੈ, ਉਹ ਮੈਂ ਹਾਂ, ਪਰ ਮੇਰੀ ਹਰ ਸੋਚ ਹਰ ਗਿਣਤੀ ਉਲਟੀ ਪੈਂਦੀ ਹੈ ਅਤੇ ਘਾਟੇ ਅਤੇ ਘਾਟੇ ਆ ਰਹੇ ਹਨ। ਜਦ ਦਰਿੱਦਰ ਨੇ ਮੂਲੋਂ ਹੀ ਆਉਣ ਨਾ ਪਿਆ ਤਾਂ ਇੱਕ ਦਿਨ ਹਰਗੋਪਾਲ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਹੁਣ ਤੁਸੀਂ ਕੋਈ ਬਹੁੜੀ ਕਰੋ, ਮੇਰੀ ਤਾਂ ਮਤ ਮਾਰੀ ਗਈ ਹੈ, ਜੋ ਵਾਅਦੇ ਨੂੰ ਕਰਦਾ ਹਾਂ ਉਹ ਘਾਟੇ ਦਾ ਹੋ ਟੁੱਕਦਾ ਹੈ, ਪੈਰ ਹਰ ਦਿਨ ਪਿੱਛੇ ਪੈ ਪੈ ਕੇ ਹੁਣ ਤਾਂ ਖੱਡ ਵਿੱਚ ਹੀ ਜਾ ਪਿਆ ਹਾਂ, ਕੋਈ ਰਸਤਾ ਦੱਸੋ ਜੋ ਟੁੱਕ ਜੋਗਾ ਹੋ ਜਾਵਾਂ, ਇਸਤਰੀ ਹੈ ਬੱਚੇ ਹਨ ਕੀ ਕੁ ਪਾਲਾਂ। ਪਿਤਾ, ਪੁੱਤਰ ਤੂੰ ਕਿਉਂ ਸਤਿਗੁਰ ਨਾਲ ਉਦਾਸੀ ਤਾਰੀ ਹੈ, ਜੇ ਬੱਚਾ ਆਪਣੀ ਮਤ ਜੀਵ ਦੀ ਸੰਪੂਰਨ ਹੁੰਦੀ, ਆਰ ਪਾਰ ਦੇਖ ਸਕਦੀ ਸਾਰਾ ਕੁਛ, ਪਹਿਨ ਇਸ ਰਚਨਾ ਦਾ ਅਤੇ ਕੁਦਰਤ ਦੇ ਪਿਛਾਵਰ ਦਾ ਇਸ ਦੇ ਗਿਆਨ ਵਿੱਚ ਆ ਸਕਦਾ ਹੁੰਦਾ ਤਾਂ ਸਾਰੇ ਬੁੱਧੀਮਾਨ ਕਾਮਯਾਬ ਹੁੰਦੇ। ਜੀਵ ਦੀ ਅਕਲ ਹੈ, ਵਿਚਾਰ ਹੈ, ਹਿੰਮਤ ਹੈ, ਮਿਹਨਤ ਹੈ, ਸਭ ਕੁਛ ਹੈ, ਪਰ ਕੋਈ ਸ਼ੈ ਈਸ਼ਵਰ ਦੀ ਵੀ ਵਿੱਚ ਹੈ। ਉਹ ਈਸ਼ਵਰੀ ਅੰਸ਼ ਇਨਸਾਨ ਦੀ ਹਿੰਮਤ ਅਕਲ ਵਿੱਚ ਆ ਕੇ ਰਲਦੀ ਹੈ ਤਾਂ ਕਾਮਯਾਬੀ ਆਉਂਦੀ ਹੈ, ਉਹ ਨਾ ਆਵੇ ਤਾਂ ਕਾਮਯਾਬੀ ਨਹੀਂ ਆਉਂਦੀ। ਜਾਂ ਕਾਮਯਾਬੀਆਂ ਆ ਕੇ ਅੰਤ ਨਾਕਾਮਯਾਬੀਆਂ ਹੋ ਜਾਂਦੀਆਂ ਹਨ। ਮਨਮਤ ਦਾ ਤਿਆਗ ਕਰ, ਗੁਰਮਤ ਨੂੰ ਧਾਰਨ ਕਰ, ਗੁਰੂ ਹੈ ਪੂਰਾ ਸੂਰਾ, ਉਸ ਤੋਂ ਮਿਲੀ ਗੁਰੂ ਮਤ ਚਾਨਣਾ ਹੈ, ਉਸ ਚਾਨਣ ਵਿੱਚ ਜੀਵ ਦੀ ਮਤ ਉਜਲ ਹੋ ਜਾਂਦੀ ਹੈ। ਪੁੱਤਰ ਮੈਂ ਕੀ ਕਰਾਂ, ਚੰਗਾ ਭਲਾ ਸਿਦਕ ਵਿੱਚ ਚਲਾ ਗਿਆ ਸੀ, ਮੈਨੂੰ ਉਹ ਰਾਜਸੀ ਠਾਠ ਬਾਠ ਵੇਖ ਕੇ, ਸ਼ਿਕਾਰ ਅਤੇ ਫੌਜਾਂ ਅਤੇ ਜੰਗ ਵੇਖ ਵੇਖ ਕੇ ਪ੍ਰਤੀਤ ਟੁੱਟਦੀ ਸੀ, ਮੈਂ ਕਿਵੇਂ ਕਰਾਂ। ਪਿਤਾ, ਪੁੱਤਰ ਤੈਨੂੰ ਕਰਨੀ ਰਹਿਤ ਸਾਧਾਂ ਅਤੇ ਵੈਸ਼ਨਵ ਸੰਤ ਦੀ ਸੋਭਤ ਨੇ ਵੀ ਕੋਈ ਠੋਰ ਨਾ ਦਿੱਤੀ, ਸਗੋਂ ਤੇਰੀ ਬੁੱਧੀ ਵਿੱਚ ਕੁਮੱਤੀ ਪੈ ਗਈ ਸੰਸਿਆਂ ਅਤੇ ਕੁਤਰਕਾ ਕਰਨ ਦੀ। ਜੇ ਤੂੰ ਪੁੱਤਰ ਵੈਸ਼ਨਵ ਕਿਰਿਆ ਨੂੰ ਹੀ ਠੀਕ ਸਮਝੇ ਤਾਂ ਸੋਚ ਵਿਸ਼ਨੂੰ ਜੀ ਦੇ ਉਪਾਸ਼ਕ ਹੀ ਕਹਿਣੇ ਚਾਹੀਏ। ਵੈਸ਼ਨਵ ਵਿਸ਼ਨੂੰ ਜੀ ਨੂੰ ਸੰਖ, ਚੱਕਰ, ਗਦਾ, ਪਦਮ ਦੇ ਧਾਰਨ ਵਾਲੇ ਦੱਸਦੇ ਹਨ। ਚੱਕਰ ਅਤੇ ਗਦਾ ਦੋਵੇਂ ਮਾਰਨ ਦੇ ਸ਼ਸਤਰ ਨਹੀਂ ਤਾਂ ਕੀ ਹਨ? ਜੇ ਉਹ ਮਾਰਦੇ ਨਹੀਂ ਤਾਂ ਧਾਰਦੇ ਕਿਉਂ ਹਨ? ਰਾਕਸ਼ਾਂ ਨਾਲ ਅਨੇਕਾਂ ਯੁੱਧ ਵਿਸ਼ਨੂੰ ਜੀ ਦੇ ਦਸੀਦੇ ਹਨ। ਉਸ ਸਾਧ ਨੇ ਤੈਨੂੰ ਜੇ ਅਹਿੰਸਾ ਦੱਸੀ ਸੀ ਤਾਂ ਵਿਸ਼ਨੂੰ ਜੀ ਦੀ ਰਾਜਸੀ ਗੱਦੀ, ਐਸ਼ਵਰਜ, ਭਾਗਵਾਨਤਾ, ਸ਼ਤਰੂਆਂ ਦੀ ਵਿਨਾਸ਼ ਸ਼ਕਤੀ, ਰਾਕਸ਼ਾਂ ਦੈਤਾਂ ਦਾ ਪ੍ਰਹਾਰ, ਇਹ ਹਾਲ ਕਿਉਂ ਨਾ ਦੱਸੇ? ਗਜ ਦੀ ਰੱਖਿਆ ਲਈ ਜਦ ਗ੍ਰਾਂ ਨੂੰ ਵਿਸ਼ਨੂੰ ਜੀ ਨੇ ਸੁਦਰਸ਼ਨ ਚੱਕਰ ਨਾਲ ਮਾਰਿਆ ਤਾਂ ਤੈਨੂੰ ਉਹ ਹਿੰਸਾ ਕਿਉਂ ਨਹੀਂ ਪਾਸੀ? ਜੇ ਤੂੰ ਗੁਰੂ ਜੀ ਨੂੰ ਡਿੱਠਾ ਹੈ ਕਿ ਉਹ ਜਰਵਾਣਿਆਂ ਦੇ ਹੱਥੋਂ ਸਾਧੂ ਸੰਤ ਪਰਜਾ ਦੀਨਾਂ ਦੀ ਰੱਖਿਆ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਦੰਡ ਦੇ ਰਹੇ ਹਨ, ਤਦ ਇਹ ਸੰਤ ਅਤੇ ਪਰਜਾ ਦੀ ਰੱਖਿਆ ਦੇ ਯਤਨ ਤੈਨੂੰ ਰਾਜ ਅਤੇ ਹਿੰਸਾ ਕਿਉਂ ਹੋ ਪਾਸੇ ਹਨ? ਫਿਰ ਵੇਖ, ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ ਰਾਮ ਚੰਦਰ ਜੀ, ਉਹਨਾਂ ਦੇ ਸ਼ਿਕਾਰ ਖੇਲਣੇ, ਰਾਖਸ਼ ਮਾਰਨੇ, ਯੁੱਧ ਰਚਣੇ, ਰਾਵਣ ਬਦ ਅਤੇ ਹੋਰ ਰਾਜਸੀ ਕੰਮ ਕਿਉਂ ਨਹੀਂ ਤੈਨੂੰ ਦਿਸੇ ਹਿੰਸਾ ਕਰਮ ਹੋ ਕੇ? ਸ਼੍ਰੀ ਰਾਮ ਚੰਦਰ ਜੀ ਦਾ ਜੋ ਵੈਸ਼ਨਵਾਂ ਦੇ ਪੂਜੇ ਹਨ, ਸ਼ਿਕਾਰ ਕਰਨਾ ਤੈਨੂੰ ਹਿੰਸਾ ਕਿਉਂ ਨਾ ਦਿਸਿਆ? ਜੇਕਰ ਵੈਸ਼ਨਵ ਸਾਧੂ ਸਿਖਾਲਦਾ ਹੈ ਕਿ ਫਲ ਫੁੱਲ ਕੰਦ ਮੂਲ ਦਾਲ ਰੋਟੀ ਖਾਵੇ ਤਾਂ ਹੀ ਅਵਤਾਰ ਮੰਨੋ, ਤਾਂ ਦੱਸ ਕੇ ਹਰਨ ਮਾਰ ਕੇ ਮਾਸ ਖਾ ਲੈਣ ਵਾਲੇ ਸ਼੍ਰੀ ਰਾਮ ਚੰਦਰ ਜੀ ਨੂੰ ਤੂੰ ਅਵਤਾਰ ਕਿਉਂ ਮੰਨੇਗਾ ਅਤੇ ਪੂਜੇਗਾ? ਫਿਰ ਸ਼੍ਰੀ ਕ੍ਰਿਸ਼ਨ ਜੀ ਵੀ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ। ਜੇਕਰ ਆਪ ਅਰਜਨ ਨੂੰ ਗੀਤਾ ਦਾ ਉਪਦੇਸ਼ ਨਾ ਦਿੰਦੇ ਤਾਂ ਮਹਾਂਭਾਰਤ ਦਾ ਭਿਆਨਕ ਯੁੱਧ ਨਾ ਮਚਦਾ। ਜੇ ਆਪ ਉਸ ਯੁੱਧ ਵਿੱਚ ਅਰਜਨ ਦੇ ਰਥਵਾਈ ਹੋ ਕੇ ਯੁੱਧ ਵਿਦਿਆ ਦੀ ਪ੍ਰਵੀਨਤਾ ਨਾ ਵਰਤਦੇ ਤਾਂ ਪਾਂਡਵ ਨਾ ਜਿੱਤਦੇ। ਫਿਰ ਆਪ ਦੇਖ ਲੈ ਕਿ ਦੁਆਰਕਾ ਜਾ ਕੇ ਆਪਨੇ ਆਪਣਾ ਰਾਜ ਬੱਧਾ। ਦੱਸ ਰਾਜ ਜੰਗ ਅਖਾੜੇ ਰਚੇ ਬਿਨਾਂ ਅਤੇ ਮਾਰੇ ਮਰੇ ਬਿਨਾਂ ਬਜ ਤੇ ਕਾਮਯਾਬ ਰਹਿ ਸਕਦਾ ਹੈ? ਕੀ ਸ਼੍ਰੀ ਕ੍ਰਿਸ਼ਨ ਜੀ ਦਾ ਕਾਲੀ ਨੂੰ ਮਾਰਨਾ ਹਿੰਸਾ ਨਹੀਂ ਅਤੇ ਕਾਰਕ ਸਤਿਗੁਰੂ ਜੀ ਦਾ ਜਰਵਾਣਿਆਂ ਨੂੰ ਮਾਰਨਾ ਹਿੰਸਾ ਹੈ? ਕੰਸ ਦਾ ਬਦ ਅਹਿੰਸਾ ਹੈ ਅਤੇ ਤੁਰਕ ਜ਼ਾਲਮਾਂ ਤੋਂ ਪਰਜਾ ਦੀ ਰੱਖਿਆ ਅਹਿੰਸਾ ਨਹੀਂ? ਆਪਣੇ ਵੈਸ਼ਨਵ ਸੰਤ ਨੂੰ ਪੁੱਛ ਜਾ ਕੇ ਸ਼ਿਸ਼ਪਾਲ ਵਾਲੀ ਗੱਲ ਨੂੰ ਕਿਉਂ ਅਹਿੰਸਾ ਸਿੱਧ ਕਰਦਾ ਹੈ? ਵੈਸ਼ਨਵ ਨੇ ਤੇਰੇ ਕੰਨਾਂ ਵਿੱਚ ਅਹਿੰਸਾ ਤਾਂ ਫੂਕੀ ਪਰ ਅਹਿੰਸਾ ਦਾ ਲੰਮਾ ਚੁੜਾ ਅਤੇ ਡੂੰਘਾ ਵੀ ਦੱਸਿਆ। ਮਾਸ ਖਾਓ ਅਤੇ ਨਾ ਖਾਓ ਦੇ ਝਗੜੇ ਖੜ੍ਹੇ ਕਰਕੇ ਪਰਮਾਰਥ ਤੋਂ ਉਰੇ ਹੀ ਬਹਿਸ ਅਤੇ ਵਾਦ ਵਿੱਚ ਪਾ ਦਿੱਤਾ। ਤੂੰ ਦੱਸ ਮੈਨੂੰ ਕਿ ਵੈਸ਼ਨਵਾਂ ਦੇ ਪੂਜੇ ਅਵਤਾਰ ਰਜੋ ਗੁਣੀ ਜੰਗ ਰਚਣ ਵਾਲੇ ਹੈਨ ਕਿ ਨਹੀਂ? ਜੇ ਹੁਣ ਸੂਰੇ ਅਤੇ ਪੂਰੇ ਅਵਤਾਰ ਗੁਰੂ ਨੇ, ਜੋ ਗੁਰੂ ਜਯੋਤੀ ਆਪ ਅਵਤਾਰ ਹਨ, ਕਾਰਕ ਹਨ, ਗੁਰੂ ਅਵਤਾਰ ਹੋਣ ਕਰਕੇ ਅਵਤਾਰ ਸ਼੍ਰੋਮਣ ਹਨ, ਜਗਤ ਨੂੰ ਓਪਰੇ ਅਤੇ ਨਿਰਦਈਆਂ ਦੇ ਰਾਜ ਵਿੱਚ ਪੀੜਿਤ ਵੇਖ ਕੇ ਸੂਰਬੀਰਤਾ ਆਉਂਦੀ ਹੈ ਅਤੇ ਦਬੇਲ ਪਰਜਾ ਨੂੰ ਉੱਚੀਆਂ ਕਰ ਰਹੇ ਹਨ ਅਤੇ ਪਾਪ ਰਾਜ ਨੂੰ ਨਾਸ਼ ਕਰਨਾ ਸਿਖਾ ਲਿਆ ਹੈ ਨੇ, ਤਾਂ ਉਪਕਾਰ ਕੀਤਾ ਹੈ ਨੇ ਕਿ ਅਪਕਾਰ? ਕੀ ਤੂੰ ਜਾਂ ਤੇਰਾ ਮਿੱਤਰ ਜਾਂ ਤੁਸੀਂ ਦੋਵੇਂ ਔਰੰਗਜ਼ੇਬ ਦੇ ਵਰਤ ਰਹੇ ਜ਼ੁਲਮ ਨੂੰ ਦੂਰ ਕਰ ਸਕਦੇ ਹੋ? ਜਿਸ ਬਿਰਤੀ ਨੂੰ ਤੂੰ ਦੇਵ ਬਿਰਤੀ ਸਮਝਦਾ ਹੈ ਉਹ ਕਾਇਰ ਬਿਰਤੀ ਹੈ। ਕਾਇਰ ਬਿਰਤੀ ਰੂਹ ਦੀ ਦੁਆਲੇ ਨਿਕਲੀ ਹੋਈ ਵਰਗੀ ਹਾਲਤ ਹੈ। ਮਾਨੋ ਸਰੀਰਕ ਬਲ ਮਾਨਸਿਕ ਬਲ ਜਦ ਹਾਰ ਜਾਣ ਤਾਂ ਸਿਆਣੇ ਲੋਕ ਕਮਜ਼ੋਰੀ ਛਿਪਾਉਣ ਲਈ ਉਸਨੂੰ ਦਇਆ ਛਿਮਾ ਦਰਗੁਜ਼ਰੀ ਨਿਮਰਤਾ ਸਹਿਨਸ਼ੀਲਤਾ ਦੇ ਨਾਂ ਦੇ ਲੈਂਦੇ ਹਨ। ਤੂੰ ਉੱਥੇ ਚੰਗੀ ਤਰ੍ਹਾਂ ਤੱਕਣਾ ਸੀ ਕਿ ਕੀ ਗੁਰੂ ਜੀ ਨੂੰ ਰਾਜ ਦਾ ਲੋਭ ਹੈ ਆਪਣੇ ਲਈ? ਕੀ ਉਹ ਦੂਸਰੇ ਦਾ ਹੱਕ ਖੋ ਰਹੇ ਹਨ? ਉਹ ਤਾਂ ਧਰਮ ਯੁੱਧ ਰਚਾ ਰਹੇ ਹਨ ਕਿ ਗਊ ਗਰੀਬ ਬ੍ਰਾਹਮਣ ਸਾਧੂ ਸੰਤ ਪਰਜਾ ਸਭ ਪਰ ਅਤਿਆਚਾਰ ਹੋ ਰਿਹਾ ਹੈ। ਇਹ ਦੂਰ ਹੋਵੇ ਪਹਿਲੇ ਸਤਿਗੁਰੂ ਜੀ ਪਿਆਰ ਨਾਲ, ਉਪਦੇਸ਼ ਨਾਲ, ਸ਼ਾਂਤੀ ਨਾਲ, ਜ਼ੁਲਮ ਸਹਾਰ ਕੇ ਸੀਸ ਦੇ ਕੇ ਜ਼ਾਲਮ ਨੂੰ ਵਰਜ ਰਹੇ, ਪਰ ਨਾ ਉਹ ਰੁਕਿਆ ਅਤੇ ਨਾ ਪਰਜਾ ਵਿੱਚ ਸਾਸ ਆਇਆ ਹੈ। ਹੁਣ ਉਸੇ ਗੱਦੀ 'ਤੇ ਬਿਰਾਜੇ ਗੁਰੂ ਜੀ ਨੇ ਉਸੇ ਦਬੇਲ ਹੋ ਗਈ ਪਰਜਾ ਵਿੱਚ ਸ਼ਸਤਰ ਦਾ ਤਾਣ ਭਰ ਦਿੱਤਾ ਹੈ। ਆਪਣੇ ਧਰਮ ਦੀ, ਆਪਣੀ ਸ਼ਰਮ ਦੀ, ਆਪਣੀ ਜਾਨ ਦੀ ਅਤੇ ਮਾਲ ਦੀ ਰੱਖਿਆ ਕਰਨ ਲਈ। ਨਾਲੇ ਉਹ ਗੁਰੂ ਗੁਰੂ ਹੈ, ਧਰਮ ਦਾ ਦਾਤਾ ਹੈ, ਜੋਤ ਨਿਰੰਜਨੀ ਹੈ, ਨਾਲੇ ਕਵੀ ਹੈ, ਨਾਲੇ ਯੋਧਾ ਹੈ, ਨਾਲੇ ਕੋਮਲ ਹੈ, ਨਾਲੇ ਬਲਵਾਨ ਹੈ। ਉਸਦੀ ਕਰਨੀ ਤੇ ਕਿੰਤੂ ਕਿਉਂ ਉਪਜੇ ਤੈਨੂੰ? ਗੁਰੂ ਕੀ ਬਾਣੀ ਪੜ। ਆਦ ਸਤਿਗੁਰੂ ਨੇ ਮਾਸ ਦੇ ਝਗੜੇ ਵਿੱਚ ਪੈਣ ਵਾਲੇ ਨੂੰ ਮੂਰਖ ਕਿਹਾ ਹੈ, ਤੂੰ ਕਿਉਂ ਮੂਰਖਤਾ ਵਿੱਚ ਗਿਆ? ਆਦ ਸਤਿਗੁਰਾਂ ਫੁਰਮਾਇਆ ਹੈ ਕਿ ਜਿਸ ਦੇ ਖਾਣ ਨਾਲ ਮਨ ਵਿੱਚ ਵਿਕਾਰ ਅਤੇ ਸਰੀਰ ਵਿੱਚ ਪੀੜਾ ਆਵੇ ਉਹ ਖਾਣਾ ਨਾ ਖਾਓ। ਸਮਰੱਥ ਗੁਰੂ ਦੀ ਸੁਰਤ ਜੋ ਕਦੇ ਝਾਉਂਦੀ ਨਹੀਂ, ਜੇ ਆਪਣੇ ਚੋਜ ਵਿੱਚ ਸ਼ਿਕਾਰ ਖੇਲ ਰਹੀ ਹੈ ਤਾਂ ਖੇਲੇ। ਤੂੰ ਜੇ ਮੱਛਰ ਮਰੇ ਅਤੇ ਔਖਾ ਹੁੰਦਾ ਹੈ ਤਾਂ ਨਾ ਮਾਰ। ਜੇ ਅੱਧਾ ਪਿੰਡ ਖਾ ਚੁੱਕੇ ਆਦਮਖੋਰ ਸ਼ੇਰ ਦਾ ਸ਼ਿਕਾਰ ਹੋਇਆ ਵੇਖ ਕੇ ਤੈਨੂੰ ਹਿੰਸਾ ਫੁਰਦੀ ਹੈ ਤਾਂ ਤੂੰ ਸ਼ੇਰ ਦਾ ਸ਼ਿਕਾਰ ਨਾ ਕਰ, ਅਤੇ ਅੱਧੇ ਪਿੰਡ ਦੇ ਯਤੀਮਾਂ ਅਤੇ ਵਿਧਵਾਂ ਦੇ ਵਿਰਲਾਪ ਤੈਨੂੰ ਸੁਹਾਵੜੇ ਲੱਗਦੇ ਹਨ ਤਾਂ ਸੁਣ। ਪਰ ਜਲਾਲ ਵਾਲੀ ਸੁੰਦਰਤਾ ਨੂੰ ਤਰਕਾਂ ਕਰਨ ਵਾਲਾ ਤੂੰ ਕੌਣ ਹੈ ਜੋ ਉਸ ਹਿੰਸਕ ਸ਼ੇਰ ਨੂੰ ਮਾਰ ਕੇ ਅੱਧਾ ਪਿੰਡ ਬਚਾ ਲੈਂਦੀ ਹੈ? ਫਿਰ ਜਿਨ੍ਹਾਂ ਦੇ ਹੱਥੋਂ ਮਰਿਆਂ ਦੀ ਸਦਗਤੀ ਆਉਣੀ ਹੈ, ਉਹਨਾਂ ਦੇ ਹੱਥਾਂ ਦੀ ਬਰਕਤ ਨੂੰ ਨਿਤਾਣੇ ਹੱਥਾਂ ਵਰਗੇ ਕਿਉਂ ਵੇਖਣੇ ਚਾਹੁੰਦਾ ਹੈ? ਤੂੰ ਗੁਰਬਾਣੀ ਪੜ, ਵੇਖ ਤੀਸਰੇ ਪਾਤਸ਼ਾਹ ਫੁਰਮਾਉਂਦੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਇਹ ਲੇਖੇ ਪਤੇ ਸ਼ਾਸਤਰਾਂ ਦੇ ਜੋ ਬਿਨਾਂ ਪੂਰਬ ਅਪਰ ਮੇਲੇ ਦੇ ਕੱਚੇ ਗੁਰੂ ਸਿਖਾਲਦੇ ਹਨ, ਇਹ ਪੁੰਨ ਪਾਪ ਦੀ ਵਿਚਾਰ ਅਤੇ ਭਰਮ ਵਿੱਚ ਪਾ ਦਿੰਦੇ ਹਨ, ਪਰ ਤੱਤ ਦੀ ਸਾਰ ਨਹੀਂ ਦੱਸਦੇ। ਤੂੰ ਵੀ ਝਗੜੇ ਵਿੱਚ ਪੈ ਕੇ ਤੱਤ ਤੋਂ ਵਾਂਝਿਆ ਗਿਆ। ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਇਹ ਵਿਚਾਰਾਂ ਜੇਵੜੀਆਂ ਅਤੇ ਸੰਗਲ ਹੋ ਟੁੱਕਦੀਆਂ ਹਨ, ਜਿਨ੍ਹਾਂ ਨਾਲ ਬੁੱਧੀ ਬੱਜ ਕੇ ਮਦਰੀ ਨਿਤਾਣੀ ਅਤੇ ਗਮਰੁੱਠ ਜਿਹੀ ਹੋ ਜਾਂਦੀ ਹੈ। ਗੁਰਮਤਿ ਵਿੱਚ ਆ ਅਤੇ ਖੇੜੇ ਵਿਕਾਸ ਦਾ ਮਾਰਗ ਵੀ ਸਮਝ। ਪਾਪ ਪੁੰਨ ਦੀ ਵਿਚਾਰ ਇਸ ਰਸਤੇ ਵੀ ਹੁੰਦੀ ਹੈ, ਪਰ ਉਹ ਆਤਮ ਉੱਨਤੀ ਦੀ ਸਹਾਇਕ ਬਣਦੀ ਹੈ। ਉਹ ਜੇਵੜੀ ਬਣ ਕੇ ਬੰਨ ਨਹੀਂ ਬਹਾਲਦੀ। ਰੂਹ ਦਾ ਹੁਲਾਰਾ, ਅੰਦਰ ਦਾ ਵਿਗਾਸ, ਸਾਈਂ ਦੇ ਪਿਆਰ ਦਾ ਉਤਸ਼ਾਹ, ਅੰਦਰ ਬਾਹਰ ਦੀ ਨਿਰਮਲਤਾ ਇਸ ਮਾਰਗ ਦੇ ਬਿਹੰਗਮ ਉਡਾਰੇ ਹਨ। ਤੂੰ ਆਤਮ ਦੁਨੀਆ ਦੇ ਸ਼ਹਿਨਸ਼ਾਹ ਨੂੰ ਮਿਲ ਕੇ ਕਿਉਂ ਸੱਖਣਾ ਆਇਆ? ਇਸ ਲਈ ਕਿ ਤੇਰੀ ਬੁੱਧੀ ਬਣਕ ਬਿਰਤੀ ਵਿੱਚ ਬੱਜ ਰਹੀ ਸੀ। ਇੱਕ ਵਿਹਾਰਾਂ ਦੀ ਬਣਕ ਬਿਰਤੀ ਹੈ, ਦੂਜੀ ਹੈ ਪਾਪ ਪੁੰਨ ਅਹਿੰਸਾ ਹਿੰਸਾ ਵਰਗੀਆਂ ਗੱਲਾਂ ਦੀ ਵਾਲ ਦੀ ਖਾਲ ਖਿੱਚਣ ਵਾਲੀ ਬਣਕ ਬਿਰਤੀ। ਜਿਸਨੇ ਰਿੜਨਾ ਤਾਂ ਵੇਖਿਆ ਹੈ ਪਰ ਤੁਰਨਾ ਨਹੀਂ ਵੇਖਿਆ, ਤੁਰਨਾ ਵੀ ਭਲਾ ਕਦੇ ਵੇਖਿਆ ਪਰ ਉੱਡਣਾ ਨਾ ਵੇਖਿਆ। ਸੁੰਡੀ ਕੀ ਜਾਣ ਸਕਦੀ ਹੈ ਉਸ ਖੁੱਲ ਨੂੰ ਜੋ ਗਗਨਾਂ ਵਿੱਚ ਉਡਾਰੀਆਂ ਅਤੇ ਤਾਰੀਆਂ ਲੈਣ ਵਾਲੇ ਪੰਛੀ ਜਾਣਦੇ ਹਨ। ਸੁੰਡੀ ਧਰਤੀ ਦੇ ਨਾਲ ਨਾਲ ਗਰਦ ਗੁਬਾਰ ਦੀ ਜਾਣੂ ਹੈ। ਪੰਛੀ ਨੀਲੇ ਆਕਾਸ਼ਾਂ ਦੀ ਨਿਰਮਲਤਾਈ ਵਿੱਚ ਗਮਤਾ ਰੱਖਦੇ ਹਨ। ਜੇ ਪਾਠ ਕਰੇ ਆਦ ਗੁਰਬਾਣੀ ਦਾ, ਬਾਣੀ ਨੂੰ ਵਿਚਾਰੇ ਅਤੇ ਨਾਲ ਵਿਚਾਰੇ ਦਸਵੇਂ ਪਾਤਸ਼ਾਹ ਦੀ ਅਕਾਲੀ ਬਾਣੀ ਨੂੰ, ਤਾਂ ਤੈਨੂੰ ਸੋਝੀ ਪਵੇ ਨਿਰਮਲ ਨੀਲੇ ਅੰਬਰਾਂ ਵਿੱਚ ਉੱਡ ਰਹੇ ਨੀਲਕੰਠ ਦੀ। ਪੁੱਤਰ, ਕੁਛ ਇਹੋ ਜਿਹੀਆਂ ਗੱਲਾਂ ਅਨੰਦਪੁਰ ਹੁੰਦੀਆਂ ਤਾਂ ਸਨ, ਪਰ ਮੈਂ ਗੌਲੀਆਂ ਨਹੀਂ। ਤੁਹਾਡੇ ਅੱਜ ਦੇ ਬਚਨ ਤਾਂ ਸੁੱਤੇ ਪਿਆਂ ਦੀ ਜਾਗ ਖੁਲਾਉਂਦੇ ਹਨ। ਪਰ ਪਿਤਾ ਜੀ, ਫਿਰ ਜਰਵਾਣੇ ਲੋਕਾਂ ਦੀ ਕਰਨੀ ਕਿਉਂ ਮਾੜੀ ਹੋਈ? ਉਹ ਵੀ ਇਹੋ ਉੱਚੀ ਗਤੀ ਨਹੀਂ? ਪਿਤਾ, ਜਰਵਾਣੇ ਅੰਧਕਾਰ ਵਿੱਚ ਹਨ, ਉਹ ਤ੍ਰਿਸ਼ਨਾ ਵਿੱਚ ਹਨ, ਉਹ ਆਪਣੇ ਸੁੱਖ ਲਈ ਦੂਸਰੇ ਦਾ ਬੁਰਾ ਕਰਦੇ ਹਨ। ਬੇਟਾ, ਉਹ ਹੰਕਾਰ ਵਿੱਚ ਹਨ ਅਤੇ ਉਹਨਾਂ ਦੇ ਕਰਮ ਕਰਤੱਵ ਸਭ ਹੰਕਾਰ ਵਿੱਚ ਆਉਂਦੇ ਹਨ। ਦੇਖ, ਔਰੰਗਜ਼ੇਬ ਨੇ ਪਿਤਾ ਕੈਦ ਕਰਕੇ ਭਰਾ ਨੂੰ ਧੋਖਾ ਦੇ ਕੇ ਮਦਦਗਾਰ ਬਣਾ ਕੇ ਮਾਰਿਆ, ਦੂਸਰੇ ਭਰਾਵਾਂ ਨੂੰ ਕਤਲ ਕੀਤਾ, ਕਈ ਦਗੇ ਕਮਾਏ ਅਤੇ ਕਈ ਫਕੀਰ ਸੰਤ ਮਾਰੇ। ਪਰਜਾ ਦੁਖੀ ਹੈ, ਸੰਤ ਦੁਖੀ ਹਨ, ਧਰਮ ਵੀ ਧੱਕਾ ਹੈ, ਇਸ ਤਰ੍ਹਾਂ ਦੀ ਬਿਰਤੀ ਨੂੰ ਤੂੰ ਰੁਲਾਉਂਦਾ ਹੈ? ਨਿਸ਼ਕਾਮ ਨਿਰਵੈਰ ਸਵੱਛ ਦਿਲ ਵਾਲੀ ਬਿਰਤੀ ਨਾਲ, ਜੋ ਆਪਣੇ ਆਤਮ ਸੁੱਖਾਂ ਵਿੱਚੋਂ ਉੱਠ ਕੇ ਦੀਨਾਂ ਦੀ ਰੱਖਿਆ ਵਾਸਤੇ ਦੁੱਖਾਂ ਦੀ ਨੈਂ ਵਿੱਚ ਆ ਖੜੋਂਦੀ ਹੈ। ਜਿਸ ਬਿਰਤੀ ਵਿੱਚ ਗੁਰੂ ਜੀ ਕੰਮ ਕਰ ਰਹੇ ਹਨ, ਉਹ ਹੈ ਤਿਆਗ ਦੀ ਨੀਂਹ ਅਤੇ ਉਸਰੀ ਉਤਸ਼ਾਹ ਬਿਰਤੀ, ਜਿਸ ਦਾ ਨਾਮ ਉਹਨਾਂ ਨੇ ਚੜ੍ਹਦੀਆਂ ਕਲਾਂ ਧਾਰਿਆ ਹੈ। ਮਤ ਬੇਟਾ ਸਮਝੀ ਕਿ ਹੰਕਾਰੀਆਂ ਅਤੇ ਪਾਪ ਦੇ ਪਿਆਰਿਆਂ ਦੇ ਹੰਕਾਰ ਦਾ ਨਾਮ ਚੜ੍ਹਦੀਆਂ ਕਲਾਂ ਹੈ। ਤ੍ਰਿਸ਼ਨਾ ਰਹਿਤ ਪੁਰਖਾਂ ਦਾ ਕੇਵਲ ਨੇਕੀ ਲਈ ਜੋ ਕੰਮ ਕਰਨਾ ਹੈ, ਉਹ ਜਿਸ ਉਮਾ ਵਾਲੀ ਬਿਰਤੀ ਵਿੱਚ ਕਰਨਾ ਹੈ, ਉਸ ਦਾ ਨਾਮ ਹੈ ਚੜ੍ਹਦੀਆਂ ਕਲਾਂ। ਅੰਮ੍ਰਿਤ ਵੇਲੇ ਨਾ ਜਾਗਣ ਵਾਲੇ, ਬਾਣੀ ਨਾ ਪੜ੍ਹਨ ਨਾ ਵਿਚਾਰਨ ਵਾਲੇ, ਪੰਜਾਂ ਵਿੱਚ ਖੁੱਲ੍ਹੇ ਵਿਚਰਨ ਵਾਲੇ, ਅੰਦਰ ਰਾਗ ਦੁਆ ਖੀਰਖਾ ਰੱਖਣ ਵਾਲੇ, ਨਾਮਦਾਨ ਇਸ਼ਨਾਨ ਵੀ ਢਿੱਲੇ ਅਤੇ ਹੰਕਾਰ ਕੁੱਠੇ ਲੋਕੀ ਆਪਣੇ ਬਫਾਵਣ ਦਾ ਨਾਮ ਜੇ ਚੜ੍ਹਦੀਆਂ ਕਲਾਂ ਰੱਖ ਲੈਣ, ਤਾਂ ਇਹ ਉਹ ਜਿਹੀ ਭੁੱਲ ਹੈ ਜਿਹੋ ਜਿਹੀ ਕਿ ਢੱਠੀਆਂ ਸੁਰਤਾਂ ਵਾਲੇ ਆਪਣੇ ਨਿਤਾਣ ਪੁਣੇ ਨੂੰ ਸਹਿਣਸ਼ੀਲਤਾ ਕਹਿਣ ਵਿੱਚ ਕਰਦੇ ਹਨ। ਪੁੱਤਰ, ਪਿਤਾ ਜੀ, ਹੁਣ ਸਤਿਗੁਰੂ ਤੋਂ ਬਖਸ਼ਾ ਦਿਓ, ਹੁਣ ਸਮਝ ਪੈ ਰਹੀ ਹੈ ਅਤੇ ਮਨ ਆਪਣੀ ਭੁੱਲ ਵੇਖ ਰਿਹਾ ਹੈ। ਪਿਤਾ, ਸ਼ੁਕਰ ਹੈ ਤੇਰੇ ਵਰਗੇ ਅਲੜਾਂ ਨੂੰ ਦੁਖੀ ਦਾਰੂ ਹੋ ਟੁੱਕਦਾ ਹੈ। ਇਹ ਵੀ ਦਾਤੇ ਦੀ ਮਿਹਰ ਹੈ, ਜਿਨ੍ਹਾਂ ਨੂੰ ਪਿਆਰ ਨਾਲ, ਉਪਦੇਸ਼ ਨਾਲ, ਪਰਚੇ ਨਾਲ ਸਮਝ ਨਾ ਪਵੇ, ਉਹਨਾਂ ਦੀ ਮਾਇਕ ਨਿੰਦਰਾ ਖੋਲ੍ਹਣ ਵਾਸਤੇ ਵਾਹਿਗੁਰੂ ਉਹਨਾਂ ਨੂੰ ਦੁੱਖ ਦਾ ਝੰਝੂਣਾ ਦੇ ਦਿੰਦਾ ਹੈ। ਸ਼ੁਕਰ ਹੈ ਕਿ ਤੈਨੂੰ ਦਾਤੇ ਨੇ ਸੰਭਾਲਿਆ ਹੈ, ਸਮਝ ਕੇ ਇਹ ਮੇਰ ਹੋਈ ਹੈ, ਨਾ ਸਮਝ ਕੇ ਗੁਰੂ ਗੁੱਸੇ ਹੋ ਗਿਆ ਹੈ ਅਤੇ ਦੰਡ ਦੇ ਰਿਹਾ ਹੈ। ਨਹੀਂ, ਜੀਕੂ ਡੰਗਰ ਨੂੰ ਖੁੱਲ੍ਹੜ ਵਿੱਚ ਡਿੱਗ ਪੈਣ ਤੋਂ ਰੋਕਣ ਲਈ ਉਸਦਾ ਵਾਗੀ ਉਸਦੇ ਬੁਥਾੜ 'ਤੇ ਸੋਟਾ ਉਲਾਰਦਾ ਹੈ ਜੋ ਉਸਦੇ ਭਲੇ ਲਈ ਹੈ, ਤਿਵੇਂ ਆਪਣਿਆਂ ਨੂੰ ਦਾਤਾ ਵੀ ਦੁੱਖ ਦਾ ਡੰਡਾ ਦਿਖਾ ਕੇ ਖੁੱਲੜਾ ਵਿੱਚ ਡਿੱਗ ਕੇ ਮਰ ਜਾਣੋ ਬਚਾ ਲੈਂਦਾ ਹੈ। ਤੇਰਾ ਦੁੱਖ ਦੇਖ ਕੇ ਮੈਂ ਦੁਖੀ ਨਹੀਂ, ਮੈਂ ਇਸ ਨੂੰ ਸਤਿਗੁਰ ਦਾ ਪਿਆਰ ਸਮਝ ਕੇ ਭੈ ਭਰੇ ਸ਼ੁਕਰ ਵਿੱਚ ਹਾਂ। ਪੁੱਤ, ਫਿਰ ਬਖਸ਼ੋ ਅਤੇ ਬਖਸ਼ਾਓ, ਮੇਰੀ ਨੀਂਦ ਰੌਣ ਖੁੱਲ੍ਹ ਪਈ ਹੈ। ਸਤਵਾਂ, ਸਭ ਕੁਟੰਬ ਇਕੱਠੇ ਹੋਏ ਗਏ ਹੋ, ਗੁਰਦਰਸ਼ਨ ਹਿਤ ਚਲਬੋ ਕੀਓ, ਕ੍ਰਮ ਕ੍ਰਮ ਪੰਥ ਉਲੰਘਨ ਕੋ ਕਰ, ਆਏ ਧਿਆਨ ਸਿੰਘ ਮਾਜਰੀਏ ਕਰ। ਵਿਸ਼ਵੰਬਰ ਦਾਸ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚਮਕੌਰ ਪਹੁੰਚ ਪਿਆ ਅਤੇ ਧਿਆਨ ਸਿੰਘ ਦੇ ਘਰ ਪਹੁੰਚ ਕੇ ਦੁੱਖ ਰੋਣੀ ਰੋਇਆ ਕਿ ਮੇਰਾ ਪੁੱਤਰ ਭੁੱਲ ਕਰ ਗਿਆ ਹੈ, ਤੂੰ ਮੇਰਾ ਗੁਰਭਾਈ ਹੈ, ਹੁਣ ਤੂੰ ਦੱਸ ਕਿ ਮੈਂ ਕਿਵੇਂ ਕਰਾਂ। ਪੁੱਤਰ ਨੂੰ ਸਮਝਾਇਆ ਹੈ, ਹੁਣ ਇਸ ਦੀ ਮਤ ਉੱਜਲ ਹੋ ਆਈ ਹੈ, ਇਸ ਨੂੰ ਨਾਲ ਲੈ ਕੇ ਆਇਆ ਹਾਂ ਅਤੇ ਤੇਰੀ ਸ਼ਰਨ ਹਾਂ, ਸਾਡਾ ਨਿਸਤਾਰਾ ਹੁਣ ਤੇਰੇ ਹੱਥ। ਮੇਰੇ 'ਤੇ ਉਪਕਾਰ ਕਰ, ਜੀ ਕੂੰ ਗੁਰੂ ਸਿੱਖ ਸਦਾ ਕਰਦੇ ਰਹੇ ਹਨ, ਉਹ ਬਿਦ ਕਰ ਕਿ ਜੀ ਕੂੰ ਸਤਿਗੁਰ ਪ੍ਰਸੰਨ ਹੋ ਜਾਣ 'ਤੇ ਇਸ ਪੁੱਤਰ ਨੂੰ ਨਾਮ ਦੀ ਰੰਗੜ ਚੜ ਜਾਵੇ। ਧਿਆਨ ਸਿੰਘ ਨੇ ਕਿਹਾ, ਭਰਾਤਾ ਜੀਓ, ਮੈਂ ਹਰ ਤਰ੍ਹਾਂ ਹਾਜ਼ਰ ਹਾਂ, ਸਤਿਗੁਰੂ ਦੇ ਦੁਆਲੇ ਚੱਲੋ ਮੈਂ ਵੀ ਚੱਲਦਾ ਹਾਂ। ਉਹਨਾਂ ਦਾ ਬਿਰਦ ਬਖਸ਼ਿੰਦ ਹੈ, ਉਹ ਤਾਂ ਪਿਤਾ ਹਨ, ਮਾਤਾ ਹਨ, ਸਨੇਹ ਰੂਪ ਹਨ, ਬਖਸ਼ ਦੇਣਗੇ ਅਤੇ ਨਾਮ ਦਾ ਰੰਗ ਲਾ ਦੇਣਗੇ। ਗੱਲ ਕੀ ਸਾਰੇ ਅਨੰਦਪੁਰ ਆ ਪਹੁੰਚੇ, ਪਹਿਲਾਂ ਡੇਰਾ ਕੀਤਾ ਅਤੇ ਫਿਰ ਗੁਰਚਰਨਾਂ ਵਿੱਚ ਜਾ ਮੱਥਾ ਟੇਕਿਆ। ਸਤਿਗੁਰ ਦੇਖ ਕੇ ਮੁਸਕਰਾਏ ਅਤੇ ਕਿਰਪਾ ਭਰੇ ਨੈਣਾਂ ਨਾਲ ਤੱਕੇ। ਸੁਖਸਾਂਦ ਪੁੱਛੀ, ਦੱਸੀ, ਇਸ ਤਰ੍ਹਾਂ ਤ੍ਰੈ ਦਿਨ ਬਿਨਾਂ ਕੋਈ ਗੱਲ ਛੇੜੇ ਦੇ ਸਾਰੇ ਦਰਸ਼ਨ ਮੇਲੇ ਕਰਦੇ ਰਹੇ ਅਤੇ ਪ੍ਰਸ਼ਾਦ ਦੇਗ ਤੋਂ ਛਕਦੇ ਰਹੇ। ਹਰਗੋਪਾਲ ਦੀ ਹੁਣ ਮਤ ਹੋਰ ਉਜਲ ਹੋ ਆਈ। ਇੱਕ ਦਿਨ ਸਤਿਗੁਰ ਨੂੰ ਜ਼ਰਾ ਵੇਲ ਵਿੱਚ ਵੱਖਰੇ ਵਿਸ਼ਵੰਬਰ ਦਾਸ ਪੁੱਤਰ ਸਮੇਤ ਸਾਹਿਬਾਂ ਦੇ ਹਜ਼ੂਰ ਹੱਥ ਜੋੜ ਕੇ ਖਲੋ ਗਿਆ ਅਤੇ ਅਰਦਾਸ ਕੀਤੀ। ਹਮ ਮੂਰਖ ਖੋਟੇ ਮਨ ਕਾਮੀ, ਅਕ੍ਰਿਤ ਕਣ ਕਿਰਪਣ ਲੂਣ ਹਰਾਮੀ, ਨਾਮ ਗੁਲਾਮ ਨਾ ਕਰੇ ਗੁਲਾਮੀ, ਤਉ ਕਿਰਪਾਲ ਆਪ ਹੈ ਸਵਾਮੀ, ਬਿਰਤ ਗਰੀਬ ਨਿਵਾਸ ਤੁਮਾਰਾ, ਨਾਮ ਪਤਿਤ ਪਾਵਨ ਸੁਖਸਾਰਾ, ਅਦਮ ਉਦਾਹਰਨ ਸਦਾ ਸੁਭਾਉ, ਪਿੱਖੋਂ ਦਾਸ ਕੋ ਦੋਸ਼ ਨਾ ਕਾਉ, ਵਿਛ ਡਾਲ ਸੂਦਾ ਅਬ ਕਰੀਏ, ਸੋ ਪਰ ਕਰੁਣਾ ਦ੍ਰਿਸ਼ਟ ਨਿਹਾਰੀਏ। ਸਤਿਗੁਰ ਸੁਣ ਕੇ ਹੱਸੇ ਅਤੇ ਕਹਿਣ ਲੱਗੇ, ਵਿਸ਼ਵੰਬਰ ਦਾਸ, ਤੇਰਾ ਸਾਡਾ ਪੁਰਾਤਨ ਨੇਹੂ ਹੈ, ਉਦਾਸ ਨਾ ਹੋ। ਤੇਰੇ ਪਿਤਾਮਾ ਦਾ ਨਾਮ ਨਾਨੂ ਸੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਜਦੋਂ ਸਤਿਗੁਰ ਉਸ ਦੇ ਘਰ ਠਹਿਰੇ ਸਨ ਤਦੋਂ ਸਤਿਗੁਰ ਜੀ ਨੇ ਵਰ ਦਿੱਤਾ ਸੀ ਕਿ ਦਸਵੇਂ ਜਾਮੇ ਫਿਰ ਮੇਲਾ ਹੋ ਸੀ, ਸੋ ਤੇਰਾ ਮੇਲ ਤਦ ਤੋਂ ਬਣਿਆ ਸੀ, ਜੋ ਚਾਹੋ ਸੋ ਪੁੱਛੋ। ਵਿਸ਼ਵੰਬਰ ਇਹ ਵਾਕ ਸੁਣ ਕੇ ਚਰਨਾਂ 'ਤੇ ਢਹਿ ਪਿਆ ਅਤੇ ਬੋਲਿਆ, ਹੇ ਗਰੀਬ ਨਿਵਾਜ, ਮੇਰੇ 'ਤੇ ਜੋ ਕਿਰਪਾ ਹੋਈ ਹੈ ਕਹਿ ਨਹੀਂ ਸਕਦਾ। ਬਾਣੀ ਦਾ ਦਾਨ, ਨਾਮ ਦਾ ਦਾਨ, ਐਸੇ ਦਾਨ ਹਨ ਕਿ ਕੀ ਕਹਾਂ, ਕੀ ਤੁਲਤਾ ਦੇਵਾਂ। ਪੁੱਤਰ ਹੋਰ ਸੰਗਤ ਵਿੱਚ ਬੈਠਣ ਲੱਗ ਪਿਆ ਸੀ ਤਾਂ ਮੈਂ ਇਸ ਨੂੰ ਆਪ ਦੀ ਸ਼ਰਨ ਵਿੱਚ ਘਾਲਿਆ ਸੀ। ਇਹ ਸ਼ਾਖਾ ਹੈ ਤਾਂ ਮੈਂ ਬ੍ਰਿਛ ਦੀ ਹੀ, ਪਰ ਸ਼ਾਖ ਵਿੰਗੇ ਪਾਸੇ ਨਿਕਲ ਗਈ ਹੈ, ਸਿੱਧੀ ਕਰ ਲਓ। ਅਸੀਂ ਕਲਯੁੱਗ ਦੇ ਜੀਵ ਪੋਲਣ ਹਾਰ ਹਾਂ, ਇਹ ਡੋਲਦਾ ਸੰਭਲਦਾ ਡੋਲਦਾ ਸੰਭਲਦਾ ਆਪਦੀ ਖੁਸ਼ੀ ਲੈ ਕੇ ਇੱਥੋਂ ਤੁਰਿਆ ਸੀ, ਰਾਹ ਵਿੱਚ ਫਿਰ ਡੋਲ ਗਿਆ। ਧਿਆਨ ਸਿੰਘ ਜੀ ਜੋ ਮੇਰੇ ਉਪਕਾਰੀ ਹਨ, ਇਹਨਾਂ ਦੇ ਘਰ ਰਾਤ ਰਿਹਾ। ਇਹਨਾਂ ਨੇ ਢੇਰ ਯਤਨ ਕੀਤਾ ਕਿ ਕਿਵੇਂ ਇਸ ਦਾ ਸਿੱਧਕ ਖੜੋ ਜਾਵੇ, ਪਰ ਤਿਲਕਣਬਾਜ਼ੀ ਹੈ, ਇਹ ਨਾ ਸੰਭਲਿਆ। ਫਿਰ ਉਸ ਗੁਰੂ ਕੇ ਪਿਆਰੇ ਨੇ ਗੁਰੂ ਕੇ ਬਚਨ ਦਾ ਅਪਮਾਨ ਨਾ ਸਹਾਰ ਕੇ ਲੋਭੀ ਪੁੱਤਰ ਨੂੰ ਧਨ ਦੇ ਕੇ ਆਪ ਦਾ ਬਚਨ ਲੈ ਲਿਆ। ਆਪ ਦੇ ਬਚਨ ਅਮੋਘ ਬਾਣ ਹਨ, ਪੁੱਤਰ ਨੇ ਸਮਝਿਆ ਸੀ ਬਚਨ ਕੇਵਲ ਹਵਾ ਦੇ ਅਵਾਵਾਂ ਦਾ ਜੋੜ ਤੋੜ ਹੈ, ਪਰ ਧਿਆਨ ਸਿੰਘ ਜਾਣਦਾ ਸੀ ਕਿ ਇਹ ਜੀਵਤ ਸ਼ਕਤੀ ਹੈ, ਇਹ ਅਮੁੱਲ ਫੁਰਮਾਨ ਹੈ। ਇਸ ਨੂੰ ਆਪ ਦੇ ਉਸ ਅਮਲ ਵਾਕ ਦੀ ਕਦਰ ਪਾਉਣ ਦੇ ਧਨ ਧਾਮ ਅਤੇ ਧਰਮ ਤ੍ਰਹਿਾਂ ਵਿੱਚ ਧਰਮ ਸੁਖੀ ਕਰ ਦਿੱਤਾ ਹੈ, ਜਿਸ ਦੀ ਮੈਨੂੰ ਖੁਸ਼ੀ ਹੈ। ਮੈਂ ਹੁਣ ਇਸ ਦੇ ਪਾਸ ਗਿਆ ਸੀ ਕਿ ਪੁੱਤਰ ਤੋਂ ਭੁੱਲ ਹੋਈ ਹੈ, ਹੁਣ ਭੁੱਲ ਮੰਨਦਾ ਹੈ, ਸਤਿਗੁਰ ਤੋਂ ਬਖਸ਼ਵਾ ਦੇ। ਇਹ ਪਿਆਰਾ ਮੇਰੇ ਨਾਲ ਆਇਆ ਹੈ ਕਿ ਹਜ਼ੂਰ ਜੀ ਦੀ ਸੇਵਾ ਵਿੱਚ ਮੇਰੀ ਸਿਫਾਰਿਸ਼ ਕਰੇ। ਪੁੱਤਰ ਮੇਰੇ ਨੇ ਪਹਿਲਾਂ ਮਾਇਆ ਦੇ ਉਛਾਲ ਵਿੱਚ ਵਣਜ ਕੀਤੇ, ਧਨ ਵਧਿਆ, ਪਰ ਫਿਰ ਉਹ ਧਨ ਸਰਾਬ ਦੇ ਗਿਆ। ਹੁਣ ਇਹ ਕੰਗਾਲ ਹੈ ਮਾਇਆ ਵੱਲੋਂ, ਕੰਗਾਲ ਹੈ ਧਰਮ ਵੱਲੋਂ, ਅਤੇ ਕੰਗਾਲ ਹੈ ਸਿੱਧਕ ਵੱਲੋਂ। ਮਿਹਰ ਹੋ ਜਾਏ, ਬਖਸ਼ਿਆ ਜਾਏ, ਇਹ ਆਪਣੀ ਭੁੱਲ ਮੰਨਦਾ ਹੈ। ਦੁੱਖ ਨੇ ਇਸ ਦਾ ਅੰਦਰ ਧੋ ਦਿੱਤਾ ਹੈ, ਸ਼ਰਧਾ ਵੀ ਉਆਈ ਹੈ। ਆਪ ਮਿਹਰ ਕਰੋ ਜੋ ਨਾਮ ਦੀ ਬੂਟੀ ਇਸ ਦੇ ਅੰਦਰ ਜੜ ਫੜ ਜਾਵੇ ਅਤੇ ਵੱਧ ਖਲੋਵੇ। ਧਿਆਨ ਸਿੰਘ ਨੇ ਵੀ ਸਿਫਾਰਿਸ਼ ਕੀਤੀ। ਸਤਿਗੁਰ ਨੇ ਫੁਰਮਾਇਆ, ਵਿਸ਼ੰਬਰ, ਤੂੰ ਸ਼ਰਧਾਲੂ ਸਿੱਖ ਹੈ, ਤੇਰਾ ਪੁੱਤਰ ਸਿੱਧਕਹੀਨਤਾ ਵਿੱਚ ਰਿਹਾ ਹੈ। ਅੱਛਾ, ਪਰ ਜਿਵੇਂ ਤੂੰ ਕਿਹਾ ਹੈ ਕਰ ਦਿਆਂਗੇ, ਕੱਲ੍ਹ ਨੂੰ ਆਓ। ਅਗਲੇ ਦਿਨ ਵਿਸ਼ੰਬਰ ਜੀ ਪਰਿਵਾਰ ਸਮੇਤ ਅਤੇ ਉਪਕਾਰੀ ਧਿਆਨ ਸਿੰਘ ਜੀ ਸਭ ਹਜ਼ੂਰੀ ਵਿੱਚ ਹਾਜ਼ਰ ਹੋਏ ਤਾਂ ਸਤਿਗੁਰਾਂ ਨੇ ਕਿਹਾ, ਹੇ ਵਿਸ਼ੰਬਰ, ਕੀ ਇੱਛਾ ਹੈ? ਵਿਸ਼ੰਬਰ, ਪ੍ਰਭ ਜੀ, ਪਹਿਲੀ ਬਿਨੈ ਇਹ ਹੈ ਕਿ ਪੁੱਤਰ ਦੀ ਭੁੱਲ ਕਰਕੇ ਸੰਪਦਾ ਨਾਸ਼ ਹੋਈ ਹੈ, ਘਰ ਵਿੱਚ ਗਰੀਬੀ ਆ ਗਈ ਹੈ, ਗੁਜ਼ਰਾਨ ਔਖੀ ਹੋ ਰਹੀ ਹੈ, ਮਿਹਰ ਕਰੋ ਜੋ ਹੱਥ ਖੋਲੇ। ਸਤਿਗੁਰੂ ਜੀ, ਸੰਪਦਾ ਵਧੇਗੀ, ਜਦੋਂ ਹੁਣ ਦਰਸ਼ਨ ਕਰਕੇ ਘਰ ਜਾਓਗੇ ਤਾਂ ਕੜਾ ਪ੍ਰਸ਼ਾਦ ਕਰਨਾ, ਬਸਤਰ ਛਾਤ ਕੇ ਆਨੰਦ ਜੀ ਦਾ ਪਾਠ ਕਰਨਾ, ਤ੍ਰੈ ਲਿਖ, ਫਿਰ ਜਪ ਸਾਹਿਬ ਪੜ੍ਹਨਾ, ਪੰਜਾਂ ਸਿੱਖਾਂ ਨੂੰ ਪ੍ਰਸ਼ਾਦ ਵਰਤਾਉਣਾ, ਇਸ ਸਮੇਂ ਜੋ ਅਰਦਾਸ ਕਰੋ ਸੰਪੂਰਨ ਹੋਏਗੀ। ਆਖਦੇ ਹਨ ਕਿ ਇਸ ਸਮੇਂ ਗੁਰੂ ਜੀ ਨੇ 100 ਅਰਦਾਸ ਕਰਨ ਦੀ ਜਾਚ ਇਸ ਸਿਦਕੀ ਸਿੱਖ ਨੂੰ ਦੱਸੀ। ਨਾ ਕੇਵਲ ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਵਿਸ਼ਵੰਬਰ ਨੂੰ ਧਨ ਸੰਪਦਾ ਬਖਸ਼ੀ, ਸਗੋਂ ਜਗਤ ਵਿਵਹਾਰਾਂ ਵਿੱਚ ਸਦਾ ਈਸ਼ਵਰੀ ਸਹਾਇਤਾ ਲਈ ਰਾਹ ਦੱਸਿਆ। ਇਉਂ ਹਰ ਸਮੇਂ ਅਰਦਾਸ ਕਰੀਦੀ ਹੈ ਤਾਂ ਵਾਹਿਗੁਰੂ ਸੁਣਦਾ ਹੈ ਅਤੇ ਮਿਹਰ ਵੀ ਹੋ ਜਾਂਦੀ ਹੈ। ਪਰ ਸਿਦਕ ਦੇ ਬੇੜੇ ਪਾਰ ਹਨ, ਹਰਗੋਪਾਲ ਵੀ ਬਖਸ਼ਿਆ ਗਿਆ ਅਤੇ ਹਰਗੋਪਾਲ ਦੇ ਸਾਰੇ ਪਰਿਵਾਰ 'ਤੇ ਖੁਸ਼ੀ ਹੋਈ, ਨਾਮ ਪ੍ਰਾਪਤ ਹੋ ਗਿਆ। ਭਾਈ ਧਿਆਨ ਸਿੰਘ ਨੇ ਵਿਸ਼ਵੰਬਰ ਦੀ ਸਹਾਇਤਾ ਕਰਦਿਆਂ ਆਪਣਾ ਹਾਲ ਦੱਸਿਆ ਕਿ ਬਚਨ ਲੈਣ ਦੇ ਬਾਅਦ ਮੇਰੇ ਅਤੇ ਮੇਰੀ ਇਸਤਰੀ ਦੇ ਦਿਲ ਨੈਣ ਆਪ ਦੇ ਪ੍ਰੇਮ ਨਾਲ ਰਸਮਈ ਹੋ ਗਏ, ਨਾਲੋਂ ਮੇਰੇ ਘਰ ਧਨ ਦਾ ਵਾਅਦਾ ਹੋਇਆ ਹੈ। ਹਲ ਵਾਹੁੰਦਿਆਂ ਕੁਛ ਦੱਬਿਆ ਧਨ ਪ੍ਰਾਪਤ ਹੋ ਗਿਆ, ਜਿਸ ਨਾਲ ਮੈਂ ਜੋ ਕੁਛ ਗਹਿਣੇ ਧਰਿਆ ਸੀ ਛੁਡਾ ਲਿਆ ਅਤੇ ਹੋਰ ਗੁਜ਼ਰਾਨ ਸੌਖੀ ਹੋ ਗਈ। ਹੁਣ ਮੇਰੇ ਨਾਮ ਵਿੱਚ ਰਸ ਪੈ ਗਿਆ ਹੈ ਅਤੇ ਹਰ ਤਰ੍ਹਾਂ ਸੁਖੀ ਹੋ ਗਿਆ ਹਾਂ। ਸਤਿਗੁਰੂ ਜੀ ਦੀ ਖੁਸ਼ੀ ਹੁਣ ਧਿਆਨ ਸਿੰਘ ਪਰ ਹੋਰ ਬਹੁਤ ਹੋਈ ਕਿ ਜਿਸ ਨੇ ਗੁਰੂ ਕੇ ਵਾਕ ਨੂੰ ਅਮੁੱਲ ਫੁਰਮਾਨ ਸਮਝ ਕੇ ਇੱਕ ਸਿਦਕਹੀਨ ਪਾਸ ਰਹਿਣ ਦੇਣਾ ਬੇਅਦਬੀ ਸਮਝੀ ਅਤੇ ਇਤਨੀ ਕੁਰਬਾਨੀ ਕੀਤੀ ਕਿ ਇਸਤਰੀ ਦਾ ਗਹਿਣਾ ਅਤੇ ਘਰ ਕੋਠਾ ਗਹਿਣੇ ਪਾ ਕੇ ਵੀ ਵਾਕ ਨੂੰ ਪ੍ਰਾਪਤ ਕਰ ਲਿਆ ਅਤੇ ਸਿਦਕੋਂ ਗਿਰੇ ਦੀ ਬਣਕ ਬਿਰਤੀ ਸੰਤੁਸ਼ਟ ਕਰ ਦਿੱਤੀ। ਇਹ ਸਿਦਕ, ਇਹ ਕੁਰਬਾਨੀ ਅਤੇ ਇਹ ਪ੍ਰੇਮ ਦੇਖ ਕੇ ਗੁਰੂ ਜੀ ਉਸ ਪਰ ਬਹੁਤ ਰੁੱਠੇ। ਹਰਗੋਪਾਲ 'ਤੇ ਵੀ ਨਾਮ ਦੀ ਮਿਹਰਾਮਤ ਹੋ ਗਈ ਸੀ, ਉਸ ਦਾ ਸਿਦਕ ਖੜੋ ਗਿਆ ਸੀ, ਸੋ ਸਾਰਾ ਪਰਿਵਾਰ ਵਰ ਪ੍ਰਾਪਤ ਹੋ ਕੇ ਘਰਾਂ ਨੂੰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।